ਹਾਂਜੀ ਝੱਜੇ ਅੱਖਰ ਤੋਂ ਉਪਦੇਸ਼ ਹੈਗਾ ਜੀ ਭਗਤ ਕਬੀਰ ਜੀ ਦਾ 15 ਨੰਬਰ ਪੌੜੀ ਚ ਜੀ। ਝੱਜਾ ਉਰਜ ਸੁਰਜ ਨਹੀਂ ਜਾਣਨਾ, ਰਹਿਓ ਝਜਕ ਨਾਹੀ ਪਰਵਾਨਾ।
ਝੱਜਾ ਦੇ ਵਿੱਚ ਆ ਕੇ ਉਰਜੀ ਹੋਈ ਜਿਹੜੀ ਬੁੱਧੀ ਹੈ ਨਾ, ਉਹ ਸੁਰਜਣਾ ਨਹੀਂ ਜਾਣਦੀ, ਸੁਰਜੀ ਨਹੀਂ ਜਾਣੋ, ਆਪਣੇ ਆਪ ਨਹੀਂ ਸੁਰਜ ਸਕਦੀ। ਜਿਹੜਾ ਕੋਈ ਉਰਜ ਜਿਵੇਂ ਕਿਸੇ ਗੱਲ ਚ, ਉਹਨੂੰ ਆਪਣੇ ਆਪ ਸੁਰਜ ਜਾਣਾ ਮੁਸ਼ਕਲ ਹੈ। ਜੇ ਕਿਸੇ ਨੂੰ ਉਲਝਾ ਬੈਠੀਏ ਕਿਸੇ ਗੱਲ ਨੂੰ ਆਪਾਂ, ਤਾਂ ਉਹ ਮੁਸ਼ਕਲ ਹੈ ਆਪਣੇ ਆਪ, ਉਹਨੂੰ ਕੋਈ ਦੂਸਰਾ ਸਮਝਾਉਂਦਾ ਫਿਰ ਵੀ ਇੱਥੋਂ ਤੂੰ ਰਾਹ ਭੁੱਲ ਗਿਆ ਭਾਈ, ਆ ਗੱਲ ਇਹ ਨਹੀਂ ਹੈ। ਉਰਜੀ ਸੁਰਜ ਨਹੀਂ ਜਾਣਾ, ਰਹਿਓ ਝਜਕ ਨਾਹੀ ਪਰਵਾਨਾ। ਜੋ ਚੱਖ ਮਾਰਦੇ ਪੰਡਿਤ ਤੇ ਉਲਝ ਗਈ ਗੱਲ, ਮਾਇਆ ਦੇ ਵਿੱਚ ਸਰੀਰ ਦੀ ਅਮੂਰਤੀ ਬਣਾ ਬੈਠਿਆ, ਜੋ ਤੇ ਤਾਂ ਮੂਰਤੀ ਬਣਾ ਬੈਠਿਆ, ਉਲਝ ਗਿਆ, ਉਲਝਾਤੀ ਗੱਲ, ਉਸਲ ਜਾਵੇ ਕੌਣ? ਸੁਰਜ ਨਹੀਂ ਸਕਦਾ ਆਪਣੇ ਆਪ ਤੋਂ, ਚੱਖ ਮਾਰੀ ਜਾਂਦਾ। ਅਰਥਾਂ ਦੇ ਇੱਕ ਵਾਰ ਅਨਰਥ ਕਰ ਚੁੱਕਿਆ, ਹੁਣ ਚੱਖ ਮਾਰਦਾ, ਗੱਲ ਉਹ ਤੇ ਬਣਦੀ ਨਹੀਂ ਹੈ। ਉਰਜੀ ਸੁਰਜ ਨਹੀਂ ਜਾਣਾ, ਰਹਿਓ ਝਜਕ ਚੱਖ ਮਾਰਦਾ ਨਹੀਂ ਪਰਵਾਨਾ। ਆਪਣਾ ਹੀ ਨਹੀਂ ਤੇਰਾ ਮਨ ਮੰਨਦਾ ਵੀ ਮੇਰੀ ਗੱਲ ਠੀਕ ਹੈ, ਦਰਗਾਹ 'ਚ ਪ੍ਰਵਾਨ ਹੀ ਨਹੀਂ ਹੋ ਰਹੀ, ਤੇਰਾ ਹੀ ਨਹੀਂ ਮਨ ਮੰਨ ਰਿਹਾ ਇਹ ਵੀ ਠੀਕ ਹੈ ਗੱਲ, ਮੈਨੂੰ ਰਾਹ ਮਿਲ ਗਿਆ, ਪ੍ਰਵਾਨ ਨਹੀਂ ਹੋ ਰਿਹਾ, ਤੇਰਾ ਹੀ ਨਹੀਂ ਮਨ ਮੰਨ ਰਿਹਾ ਉਹਨੂੰ, ਆਪ ਦੁਨੀਆ ਵੀ ਨਹੀਂ ਮੰਨ ਰਹੀ, ਮਨ ਕਿਵੇਂ ਮੰਨੇ? ਹਾਂਜੀ,
ਕੱਤ ਝਗ ਝਗ ਔਰੰਗ ਸਮਝਾਵਾ, ਝਗੜ ਕੀਏ ਝਗਰੋ ਹੀ ਪਾਵਾ।
ਕੱਤ ਚੱਖ ਚੱਖ ਔਰੰਗ ਸਮਝਾਵਾ, ਕਿਉਂ ਚੱਖ ਮਾਰੀ ਜਾਂਦੇ ਪੰਡਤ ਨੂੰ ਕਹਿੰਦੇ ਨੇ ਦੂਜਿਆਂ ਨੂੰ ਸਮਝਾਉਣ ਵਾਸਤੇ? ਜਦ ਉਹਨਾਂ ਦੇ ਤਸੱਲੀ ਹੋਈ ਨਹੀਂ ਹੁੰਦੀ ਤੇ ਜ਼ਬਰਦਸਤੀ ਉਹਨਾਂ ਨੂੰ ਐਵੇਂ ਟੀਕੇ ਲਾਈ ਜਾਂਦੇ, ਕੀ ਫਾਇਦਾ? ਜ਼ਬਰਦਸਤੀ ਕਹੀ ਜਾਂਦੇ, ਹਾਂ ਕਹਿ ਦੋ ਮੰਨ ਲਓ ਵੀ ਦਰਸ਼ਨ ਹੋ ਗਿਆ, ਦਰਸ਼ਨ ਹੋ ਗਿਆ। ਝਗੜ ਕੀ ਉਹ ਝਗੜੋ ਹੀ ਪਾਵਾ, ਗੱਲ ਝਗੜੇ ਚ ਹੈ, ਉਹਨਾਂ ਦਾ ਮਨ ਨਹੀਂ ਮੰਨ ਰਿਹਾ, ਹੋਰ ਵੀ ਲੋਕ ਤੁਹਾਡੇ ਤੇ ਤੇਰੀ ਗੱਲ ਨੂੰ ਗਲਤ ਸਾਬਤ ਕਰ ਰਹੇ ਨੇ, ਉਹਨਾਂ ਦੀ ਤੂੰ ਤਸੱਲੀ ਨਹੀਂ ਕਰਾ ਰਿਹਾ, ਉਹਨਾਂ ਦੇ ਜਵਾਬ ਤਰਕਾਂ ਦੇ ਨਹੀਂ ਦੇ ਰਿਹਾ, ਗੱਲ ਝਗੜੇ ਚ ਹੈ, ਇਹਦੇ ਚ ਝਗੜਾ ਹੀ ਲੱਭੂਗਾ। ਕਾਜੀ ਮੁੱਲਾ ਤੇਰੇ ਤੇ ਤਰਕ ਕਰਦੇ ਆਏ ਨੇ, ਤੂੰ ਕਾਜੀ ਮੁੱਲਾ ਤੇ ਤਰਕ ਕਰ ਰਹੇ ਨੇ, ਨਾ ਉਹ ਸਹੀ ਨੇ ਨਾ ਤੂੰ ਸਹੀ ਹੈ, ਝਗੜਾ ਕਰੀਦਾ ਸਾਰੀ ਉਮਰ। ਇਹ ਵਿਦਵਾਨਾਂ ਦਾ ਬਸ ਇੱਥੇ ਟੱਕੇ ਹੁੰਦੀ ਹੈ ਦੌੜ, ਇਹ ਵਿਦਵਾਨ ਜਿਹੜੀ ਗੱਲ ਦਾ ਵੀ ਝਗੜਾ ਪਾ ਲੈਣੇ ਨਾ ਤੇ ਮੁੱਕਦਾ ਹੀ ਨਹੀਂ ਹੁੰਦਾ ਕਦੇ ਵੀ, ਨਾ ਮੁੱਕਿਆ ਨਾ ਕਾਹ ਨੂੰ ਮੁੱਕੇ। ਹਾਂਜੀ,
ਕੱਤ ਝਗ ਝਗ ਔਰੰਗ ਸਮਝਾਵਾ, ਝਗੜ ਕੀਏ ਝਗਰੋ ਹੀ ਪਾਵਾ। ਇਹ ਆਪਾਂ ਬਿੰਦੀ ਕੱਦ ਨਹੀਂ ਲਾਉਂਦੇ?
ਜੇ ਪਾਵਾ ਹੋਜੂ ਤਾਂ ਆਪਣੇ ਆਪ ਤੇ ਆਜੂ ਗੱਲ।
ਅੱਛਾ ਜੀ,
ਕਬੀਰ ਥੋੜੀ ਸਮਝਾ ਰਿਹਾ ਕਿਸੇ ਨੂੰ, ਜੇ ਬਿੰਦੀ ਲਾ ਦਈਏ ਫਿਰ ਕਬੀਰ ਤੇ ਹੀ ਗੱਲ ਚਲੀ ਜਾਊ।
ਅੱਛਾ ਜੀ, ਵੀ ਮੈਂ ਹੀ ਝਗੜਾ ਪਾ ਰਿਹਾ ਜੀ।
ਤੇਰੀ ਬੁੱਧੀ ਉਲਝੀ ਹੋਈ ਹੈ, ਜੋਗੀ ਦੀ ਵੀ ਬੁੱਧੀ ਉਲਝੀ ਹੋਈ ਹੈ, ਸੁਲਝਣਾ ਜਾਣਦੀ ਜਿਹੜੀਆਂ ਉਸ ਵੇਲੇ ਦੀ ਪੱਤਾ ਨੇ ਉਹਨਾਂ ਨੂੰ ਸਾਰੀਆਂ ਨੂੰ ਕਹਿ ਰਹੇ ਨੇ, ਜਿਹੜੀ ਉਲਝੀ ਵੇ ਸੁਲਝਣ ਨਹੀਂ ਜਾਣਦੀ। ਅਗਰ ਕੀ ਉਹ ਝਗੜਾ ਹੀ ਪਾਵਾ, ਹੁਣ ਬਾਹਰ ਝਗੜਾ ਕਰਦੇ ਨੇ ਦੂਜੀਆਂ ਮੱਤਾਂ ਨਾਲ, ਵੀ ਅਸੀਂ ਠੀਕ ਹਾਂ, ਉਹ ਕਹਿੰਦੇ ਨੇ ਅਸੀਂ ਠੀਕ ਹਾਂ, ਕਹਿੰਦੀ ਗੱਲ ਕਹਿੰਦੇ ਵੀ ਦੂਜਿਆਂ ਨੂੰ ਤੁਸੀਂ ਜੋ ਸਮਝਾ ਰਹੇ ਹੋ ਝੱਖ ਮਾਰ ਕੇ ਦਲੀਲਾਂ ਦੇ ਦੇ ਕੇ ਊਟ ਪਟਾਣ ਦੇ, ਉਹਨਾਂ ਦਾ ਮਨ ਮੰਨ ਨਹੀਂ ਰਿਹਾ, ਤਸੱਲੀ ਕਿਸੇ ਦੀ ਹੋ ਨਹੀਂ ਰਹੀ, ਇਹ ਗੱਲ ਸਾਰਿਆਂ ਨੂੰ ਕਹਿ ਰਹੇ ਨੇ, ਜੋਗੀਆਂ ਨੂੰ ਵੀ ਤੇ ਪੰਡਤ ਨੂੰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਨਾ।
ਅੱਛਾ, ਕੱਤ ਝੱਖ ਝੱਖ ਔਰੰਗ ਸਮਝਾਵਾ, ਵੀ ਤੁਸੀਂ ਹੋਰਾਂ ਨੂੰ ਸਮਝਾ ਰਹੇ ਹੋ?
ਹਾਂ, ਸਮਝਾ ਰਹੇ ਹੋ, ਜਿਹੜਾ ਤੁਸੀਂ ਝੱਖ ਮਾਰਦੇ ਹੋ ਉਹਦਾ ਕੀ ਫਾਇਦਾ? ਪਹਿਲਾਂ ਆਪ ਤਸੱਲੀ ਕਰ ਲੋ ਵੀ ਗੱਲ ਠੀਕ ਆ, ਫੇਰ ਕਹਿ ਦਿਓ, ਜਿਵੇਂ ਉਹਨਾਂ ਨੇ ਕਿਹਾ ਪ੍ਰਥਮੇ ਮਨ ਪ੍ਰਬੋਧਾ ਆਪਣਾ ਪਾਛੇ ਪਰ ਰਜਾਵਾ, ਇਸੇ ਗੱਲ ਤੇ ਉਹ ਗੱਲ ਕਹੀ ਹੋਈ ਹੈ, ਪਹਿਲਾਂ ਤੁਸੀਂ ਆਪਣੇ ਮਨ ਪ੍ਰਬੋਧ ਲੋ, ਜਾਂ ਤੁਹਾਡਾ ਆਪਣਾ ਮਨ ਮੰਨ ਗਿਆ ਫੇਰ ਦੂਜਿਆਂ ਨੂੰ ਦੱਸ ਦਿਓ।
ਤੇ ਕਹਿੰਦਾ ਪਾਵਾ ਕਿ ਇਹ ਸੈਕਿੰਡ ਪਰਸਨ ਚ ਗੱਲ ਕਰ ਰਹੇ ਆ, ਜੇ ਸਮਝਾਵਾਂ ਤੇ ਪਾਵਾਂ ਤਾਂ ਫਿਰ ਫਸਟ ਪਰਸਨ ਚ ਹੋ ਜਾਂਦੀ ਹੈ।
ਹਾਂ, ਫਿਰ ਫਸਟ ਪਰਸਨ ਚ ਆ ਜੂਗੀ,
ਫਿਰ ਇਹ ਹੋ ਜੂਗਾ ਵੀ ਕਬੀਰ ਜੀ ਆਪੇ ਝਗੜਾ ਪਾ ਰਹੇ ਹਾਂ ਜੀ,
ਫਿਰ ਤਾਂ ਕਬੀਰ ਵੀ ਖੁਦ ਹੀ ਝਗੜਾ ਪਾ ਗਿਆ।
ਠੀਕ ਹੈ ਜੀ, ਤਾਂ ਪੜ੍ਹਨਾ ਪਊਗਾ, ਕੱਤ ਝਗ ਝਗ ਔਰੰਗ ਸਮਝਾਵਾ, ਝਗੜ ਕੀਏ ਝਗਰੋ ਹੀ ਪਾਵਾ।
ਉਹ ਅਮਰਾ ਝਗੜਾ ਰਹਾ ਨਾ ਕਹੂ, ਪੰਡਿਤ ਬੋਲਾਂ ਛਾਡੇ ਦਊ, ਇਹੀ ਗੱਲ ਕਹਿ ਰਹੇ ਨੇ।
ਅੱਛਾ ਜੀ,
ਪੰਡਿਤ ਦੀ ਗੱਲ ਵੀ ਝਗੜੇ ਚ ਹੈ, ਬੁੱਲਾਂ ਦੀ ਗੱਲ ਵੀ ਝਗੜੇ ਚ ਹੈ, ਝਗੜਾ ਉਲਝੇ ਹੋਏ ਨੇ ਦੋਈ, ਉਹ ਸੁਲਝਾਉਂਦੇ ਹੈ ਨੀ ਤੇ ਝਗੜਾ ਕਰੀ ਜਾਂਦੇ ਨੇ।
ਜੇ ਆਪਾਂ ਇਹਨੂੰ ਪੜ੍ਹਦੇ ਆ, ਕੱਤ ਝਗ ਝਗ ਔਰੰਗ ਸਮਝਾਵਾਂ, ਝਗੜ ਕੀਏ ਝਗਰੋ ਹੀ ਪਾਵਾਂ, ਇਹ ਗਲਤ ਹੈ ਜੀ,
ਇਹ ਨਹੀਂ, ਇਹ ਨਹੀਂ ਬਣ ਸਕਦੀ ਗੱਲ, ਫਿਰ ਤਾਂ ਆਪਣੇ ਨਾਲ ਆਵੜੀ ਇਹ ਗੱਲ। ਹਾਂਜੀ,
ਬਿੰਦੀ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਨੀ ਹੈ ਜੀ।
ਹਾਂਜੀ ਹਾਂਜੀ,
ਠੀਕ ਹੈ ਜੀ। ਹੁਣ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈਗਾ ਜੀ, ਆਸਾ ਪੱਟੀ ਮਹੱਲਾ ਪਹਿਲਾ ਚ, ਝੱਜੈ ਝੂਰ ਮਰੋ ਕਿਆ ਪ੍ਰਾਣੀ, ਜੋ ਕਿਸ ਦੇਣਾ ਸੋ ਦੇ ਰਹਿਆ।
ਉਹ ਕਹਿੰਦੇ ਤੂੰ ਕਿਉਂ ਝੂਰਦਾ, ਜਿਹੜਾ ਕੋ ਦੇਣਾ ਉਹ ਦੇ ਹੀ ਰਿਹਾ, ਤੇ ਤੂੰ ਕਹਿੰਦੇ ਝੂਰੀ ਜਾਂਦਾ, ਵੀ ਮੈਨੂੰ ਘੱਟ ਦਿੱਤਾ ਵੱਧ ਦਿੱਤਾ, ਉਹ ਦਿੱਤਾ ਵੱਧ ਤਾਂ ਖੈਰ ਕਹਿੰਦਾ ਹੀ ਨਹੀਂ, ਕੱਟੇ ਦਿੱਤਾ ਕਹਿੰਦਾ ਤੂੰ ਝੂਰ ਨਾ ਜਿੰਨਾ ਤੈਨੂੰ ਦਿੰਦਾ ਨਾ ਉਹ ਚ ਤੂੰ ਸੰਤੋਖ ਰੱਖ ਸਬਰ ਰੱਖ ਜਿਆਦਾ ਮਾਇਆ ਖਰਾਬ ਕਰਦੀ ਹੁੰਦੀ ਹੈ ਹਾਂਜੀ
ਦੇ ਦੇ ਵੇਖਿਆ ਹੁਕਮ ਚਲਾਏ ਜਿਉ ਜੀਆਂ ਕਾ ਰਿਜਕ ਪਿਆ
ਉਹ ਦੇ ਦੇ ਦੇਖਦਾ ਸਾਰਿਆਂ ਨੂੰ ਦੇ ਕੇ ਦੇਖਦਾ ਜਿੱਥੇ ਜਿੱਥੇ ਦੇਣੇ ਉਹਨਾਂ ਨੇ ਉਹਨਾਂ ਦੇ ਥਰੂ ਗਾਂ ਪਹੁੰਚਾਉਂਦਾ ਉਹਨੂੰ ਤਾਂ ਉਹਦੇ ਜੋਗਾ ਹੀ ਮਿਲਣਾ ਸਾਰਿਆਂ ਦੇ ਨਿਗਾਹ ਵੀ ਹੈ ਜਿੱਥੇ ਜਿੱਥੇ ਦੇ ਰਿਹਾ ਆ ਰਿਜਕ ਜਿਹੜਾ ਜੀਵਨ ਦਾ ਉਹ ਵੀ ਤਾਂ ਕਿਸੇ ਦੇ ਥਰੂ ਪਹੁੰਚਾਉਣਾ ਉਹਨੇ ਜੇ ਕਿਸੇ ਦੇ ਖੇਤ 'ਚ 1000 ਕੁਇੰਟਲ ਕਣਕ ਹੋਊਗੀ ਇਹਦਾ ਮਤਲਬ ਇਹ ਥੋੜੀ ਆ ਵੀ 1000 ਕੁਇੰਟਲ ਉਹਨੂੰ ਦੇਤੀ ਖਾਣ ਨੂੰ ਪੂਰੀ ਖਾਣੀ ਹੈ ਇਹ ਉਹਦੇ ਟੱਬਰ ਲਈ ਖਾਣੀ ਹੈ ਸਾਰੇ ਜੀਆਂ ਲਈ ਖਾਣੀ ਹੈ ਉਹ ਤਾਂ ਉਹਨੀ ਕੇ ਖਾਉ ਜਿੰਨੀ ਉਹ ਖਾ ਸਕਦਾ ਬਾਕੀ
ਠੀਕ ਹੈ ਇਹਦੇ ਵਿੱਚ ਜ਼ਿਆਦਾ ਉਪਦੇਸ਼ ਇਹ ਮੈਂ ਸੰਤੋਖ ਦਾ ਹੀ ਆ ਰਿਹਾ ਹੈ
ਉਹ ਜੀਆਂ ਦੇ ਥਰੂ ਜੀਆਂ ਨੂੰ ਰਿਜਕ ਪਹੁੰਚਾਉਣਾ ਉਹਨੇ ਜੇ ਬੰਦ ਦੇਤਾ ਉਹਨੇ ਹੋਰ ਕਿਸੇ ਦਾ ਦਿੱਤਾ ਉਹਨਾਂ ਨੂੰ ਆਪੇ ਵਿੱਚ ਪਹੁੰਚ ਜਾਊਗਾ ਉੱਥੇ
ਇਹ 12 ਨੰਬਰ ਪੌੜੀ ਦਾ ਉਪਦੇਸ਼ ਸੀ ਜੀ ਹੁਣ ਆਸਾ ਪੱਟੀ ਮਹੱਲਾ ਤੀਜਾ ਜੀ ਝੱਜੈ ਕਦੇ ਨਾ ਝੂਰੈ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ
ਮੂੜੇ ਜੇ ਸਤਿਗੁਰ ਦਾ ਉਪਦੇਸ਼ ਸੁਣ ਲਵੇ ਤਾਂ ਤੂੰ ਝੂਰਦਾ ਹੀ ਨਹੀਂ ਫਿਰ ਉਹ ਨਾਨਕ ਨੇ ਕਹਿ ਤੂੰ ਝੂਰਦਾ ਨਾ ਝੂਰ ਉਹ ਕਹਿੰਦੇ ਝੂਰਦਾ ਤਾਂ ਹੈ ਸਤਿਗੁਰ ਦਾ ਉਪਦੇਸ਼ ਨਹੀਂ ਸੁਣਿਆ ਇਹਨੇ ਜੇ ਤੂੰ ਸਤਿਗੁਰ ਦਾ ਉਪਦੇਸ਼ ਸੁਣ ਲਵੇ ਫਿਰ ਤੂੰ ਝੂਰਦਾ ਹੀ ਨਹੀਂ ਹੈਗਾ ਬਸ ਉਹਨਾਂ ਨੇ ਕਹਾ ਉਹ ਤਾਂ ਕਹਿਤੀ ਗੱਲ ਝੂਰਨ ਦਾ ਕਾਰਨ ਹੈ ਸਤਿਗੁਰ ਦਾ ਉਪਦੇਸ਼ ਨਹੀਂ ਸੁਣਿਆ ਪਰ ਗੱਲ ਹੀ ਸੁਣੀ ਔਰ ਸਮਝੀ ਨਹੀਂ ਹੈ ਤਾਂ ਝੂਰਦਾ ਹਾਂਜੀ
ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਵਿਖਾ ਕੀ ਹੁੰਦਾ
ਵਿਖਾ ਮਤਲਬ ਸਭ ਕੁਝ ਸਮਝ ਆ ਜੂਗੀ ਦਿਖ ਜੂਗਾ ਤੈਨੂੰ ਇਹ ਕੀ ਹੈ ਕਿਉਂ ਦਿੱਤਾ ਕਿਉਂ ਨਹੀਂ ਦਿੱਤਾ ਤੈਨੂੰ ਤੇ ਤੈਨੂੰ ਇਹਦੀ ਸਮਝ ਆ ਜੂ ਆਪੇ ਵਿਖਾ ਦੇਣਾ ਦਿਖਾ ਦੇਣਾ ਜਿਵੇਂ ਹੁੰਦਾ ਨਾ ਉਹਦੀ ਸੈਂਸ ਚ ਲਿਆ
ਅੱਛਾ ਜੀ
ਸਤਿਗੁਰੂ ਤੈਨੂੰ ਦਿਖਾ ਰਿਹਾ ਸਭ ਕੁਝ ਵੀ ਕਿਉਂ ਦਿੱਤਾ ਉਹਨੂੰ ਤੈਨੂੰ ਕਿਉਂ ਨਹੀਂ ਦਿੱਤਾ ਕਹਿਆ ਨਾ ਹੋਰ ਜੀਆਂ ਦਾ ਦਿੱਤਾ ਇਹਦੇ ਚ ਉਹ ਦਿਖਾਇਆ ਤੈਨੂੰ ਦੱਸਤਾ ਦਿੱਤਾ ਵੀ ਹੋਰ ਜੀਆਂ ਦਾ ਤੇਰਾ ਉਹਦਾ ਉਹਨੂੰ ਉਹਨਾਂ ਕਹਿ ਦਿੱਤਾ ਤੈਨੂੰ ਤੇਰੇ ਜੋਗਾ ਦਿੱਤਾ ਤੇਰੀ ਗਾਂ ਡਿਊਟੀ ਨਹੀਂ ਲਾਈ ਉਹਨੇ
ਤੇ ਤੂੰ ਸੰਤੋਖ ਚ ਰਹਿ
ਹਾਂਜੀ
ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ
ਸਤਿਗੁਰ ਹੈ ਉਹੀ ਗੁਰਦੇ ਰਸ ਲਈ ਬਾਕੀ ਤਾਂ ਨਗੁਰੇ ਨੇ ਨਗੁਰੇ ਕਾ ਹੈ ਨਾਉ ਬੁਰਾ ਨਗੁਰਾ ਜਿਹੜਾ ਉਹਦਾ ਤਾਂ ਗਿਆਨ ਜਿਹੜਾ ਬੁਰਾ ਹੈ ਉਹ ਤਾਂ ਬੁਰੀ ਸਿੱਖਿਆ ਦਿੰਦਾ ਹੈ ਪਰ ਤੈਨੂੰ ਕਿਸੇ ਹੋਰ ਨੇ ਸਿੱਖਿਆ ਦਿੱਤੀ ਜਿਹਦੀ ਹੋਰ ਦੀ ਸਿੱਖਿਆ ਉਹਦੇ ਤੇਰਾ ਸੰਤੋਖ ਭੰਗ ਕੀਤਾ ਹੋਇਆ ਸਤਿਗੁਰ ਨੂੰ ਛੱਡ ਕੇ ਕੋਈ ਹੋਰ ਗੁਰੂ ਬਣਾ ਲਿਆ
ਨਹੀਂ ਗੁਰ ਲਿਖਿਆ ਜੀ ਸਤਿਗੁਰ ਬਾਝੋਂ ਗੁਰ ਨਹੀਂ ਕੋਈ
ਸਤਿਗੁਰ ਤੇ ਬਾਝੋਂ ਕੋਈ ਹੋਰ ਗੁਰ ਜਿਹੜਾ ਬਣਾਉਣਾ ਗੁਰਦੇ ਬਣਾਉਣੇ ਜਾਂ ਕਿਤੋਂ ਗਿਆਨ ਲੈਣੇ ਉਹ ਗਲਤ ਹੈ ਨਗੁਰਾ ਉਹ ਜਿਹੜਾ ਦੂਆ ਹੈ ਜਿਹਦੀ ਤੂੰ ਗੱਲ ਸੁਣਦਾ ਉਹ ਆਪ ਵੀ ਨਗੁਰਾ ਹੈ
ਠੀਕ ਹੈ ਜੀ
ਮਨਮੁਖ ਨਗੁਰਾ ਹੁੰਦਾ ਹੈ ਸਾਖਤ ਨਗੁਰਾ ਹੁੰਦਾ ਹੈ ਪਰ ਗੁਰੂ ਬਣੇ ਹੋਏ ਆਪ ਜਿਹੜਾ ਆਪ ਗੁਰੂ ਬਣਿਆ ਅਸਲ ਵਿੱਚ ਨਗੁਰਾ ਹੈ ਉਹ ਜੋ ਗਿਆਨ ਦੇ ਰਿਹਾ ਉਹਦਾ ਬੁਰਾ ਕਰ ਰਿਹਾ ਤੇਰਾ
ਪਰ ਇਹ ਜਿਨ੍ਹਾਂ ਨੇ ਪੌੜ ਲਈ ਹੁੰਦੀ ਹੈ ਉਹ ਕੁਛ ਇਸ ਤਰ੍ਹਾਂ ਦੇ ਬਚਨ ਕਰਦੇ ਆ ਜੇ ਦੂਸਰਿਆਂ ਦੇ ਖਿਲਾਫ ਵੀ ਆ ਵਾਲੀ ਪੰਕਤੀ ਵਰਤ ਰਹੇ ਆ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ
ਅੱਛਾ ਜੇ ਗੁਰਬਾਣੀ ਨੂੰ ਮੰਨਦੇ ਨੇ ਆਪਣੇ ਅੰਦਰ ਵਾਲੇ ਨੂੰ ਮੰਨਦੇ ਨੇ ਮਤਾਂ ਦਾ ਬਾਹਰ ਦੇਖਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਸਮਝ ਹੈ ਪੌੜ ਨਾਲ ਤਾਂ ਨਹੀਂ ਗੁਰਬਾਣੀ ਦੀ ਸਮਝ ਆਉਣੀ ਥੱਲੇ ਵਿੱਚ ਪੌੜ ਤਾਂ ਇਹਨਾਂ ਨੇ ਦਾਖਲਾ ਹੁਣ ਬਣਾ ਲਿਆ ਪੌੜ ਤਾਂ ਉਹਨੂੰ ਦਿੱਤੀ ਸੀ ਜਿਹਨੂੰ ਗੁਰਬਾਣੀ ਦੀ ਪੂਰੀ ਸਮਝ ਆ ਚੁੱਕੀ ਸੀ ਉਹਨਾਂ ਜੋ ਦਾਖਲੇ ਵਿੱਚ ਪੌੜ ਦੇਣਦੇ ਨੇ ਪਹਿਲਾਂ ਹੀ ਜਿਹੜੇ ਆਪਰੇ ਉਹ ਜਿਹਨਾਂ ਨੇ ਪੌੜ ਦੇਣ ਵਾਲੇ ਨੇ ਉਹ ਜੇ ਗਾਂ ਪੌੜ ਲੈਣ ਵਾਲੇ ਨੇ ਹੁਣ ਤਾਂ ਗੱਲੇ ਕਹਿਣ ਦੀ ਕੋਈ ਹੈ ਹੀ ਨਹੀਂ ਜਿਹਨੂੰ ਪੌੜ ਦਿੱਤੀ ਆ ਪੰਜੇ ਪਾਸ ਸੀਗੇ ਪਹਿਲਾਂ ਇਮਤਿਹਾਨ ਲਿਆ ਪਾਸ ਹੋ ਗਏ ਤਾਂ ਪੌੜ ਦਿੱਤੀ ਇਹ ਕਿਹਦੀ ਤੋਂ ਪਾਸ ਕਿਹਦਾ ਇਮਤਿਹਾਨ ਲੈਂਦੇ ਨੇ ਇਹ ਲਾਲਚ ਦਿੰਦੇ ਨੇ ਵੀ ਪੌੜ ਲੈ ਲਓ
ਠੀਕ ਹੈ
ਇਹ ਪੌੜ ਨਹੀਂ ਹੈ ਵੋਟਾਂ ਦੀ ਮੋਹਰ ਹੈ ਲੇਕਿਨ ਕਿਸੇ ਤਰੀਕੇ ਨਾਲ ਧੜੇਬੰਦੀਆਂ ਨੇ ਸੰਤ ਆਪਣੀ ਲਈ ਜਾਂ ਕੋਈ ਕਹਿੰਦਾ ਮੈਂ ਪਿੰਡਾਂ ਦਾ ਸਕਿਆ ਕੋਈ ਕਹਿੰਦਾ ਮੈਂ ਨਾਮਧਾਰੀਆਂ ਦਾ ਸਕਿਆ ਕੋਈ ਕਹਿੰਦਾ ਮੈਂ ਐਜੀਪੀਸੀ ਦਾ ਸਕਿਆ ਕੋਈ ਕਹਿੰਦਾ ਮੈਂ ਨੇਗਾ ਨੂੰ ਬਣ ਸਕਿਆ ਧੜੇ ਨੇ
ਮੰਡੀਆਂ ਪੈ ਗਈਆਂ ਜੀ
ਮੰਡੀਆਂ ਨੇ
ਪਰ ਉਹ ਜਿਨ੍ਹਾਂ ਨੂੰ ਜਦੋਂ ਤੁਹਾਨੂੰ ਪ੍ਰੇਰਣਾ ਦਿੰਦੇ ਆ ਪੌੜ ਲੈਣ ਦੀ ਫਿਰ ਆਹ ਵਾਲੀ ਤੁਕ ਵਰਤਦੇ ਆਮ ਸਤਿਗੁਰ ਬਾਝੋਂ ਗੁਰ ਨਹੀਂ ਕੋਈ
ਸਤਿਗੁਰ ਦਾ ਉਹਨੂੰ ਪਤਾ ਵੀ ਸਤਿਗੁਰ ਕੌਣ ਹੁੰਦਾ ਸਤਿਪੁਰਖ ਜਨ ਜਾਣਿਆ ਸਤਿਗੁਰ ਦਾ ਸਖਾ ਨੂੰ ਉਹਨਾਂ ਨੂੰ ਪੁੱਛੋ ਵੀ ਤੂੰ ਇਹ ਦੱਸੋ ਸਤਿਗੁਰ ਕੌਣ ਅਸਲ ਦੇ ਵੀ ਤਾਂ ਪੌੜ ਦੇਣ ਵਾਲੀ ਉਸ ਵੇਲੇ ਸਤਿਗੁਰ ਆਪੇ ਸਤਿਪੁਰਖ ਉਹਨਾਂ ਨੂੰ ਜਾਣਿਆ ਕੋਈ ਨਹੀਂ ਕਿਸੇ ਨੇ ਸਤਿਪੁਰਖ ਜਾਣਿਆ ਉਹਨਾਂ ਜੋ ਕਿਸੇ ਨੇ
ਨਹੀਂ ਉਹ ਤਾਂ ਪੋਥੀ ਸਾਹਿਬ ਨੂੰ ਸਤਿਗੁਰ ਕਹਿਣ ਲੱਗ ਜਾਂਦੇ ਉਸ ਸਮੇਂ ਵੀ ਇਹ ਹੈਗਾ ਜੀ ਇਹ ਗੁਰੂ ਵਾਲੇ ਨਹੀਂ ਤੁਸੀਂ ਬਣੇ ਤੁਸੀਂ ਨਗੁਰੇ
ਤੁਸੀਂ ਫਿਰ ਕੌਣ ਪਾਉਂਦੇ ਨੇ ਹਲੇ ਪੋਥੀ ਸਾਹਿਬ ਦੇ ਵਿੱਚ ਹੈ ਤੁਸੀਂ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਪਾਉਣ ਦੇਣ ਦੀ ਫਿਰ ਪੋਥੀ ਸਾਹਿਬ ਦੇ ਅਥਾਰਟੀ ਆਦਮੀ ਹੈ ਸਤਗੁਰੂ ਉਹ ਪਾਉਣ ਦੇਣ ਵਾਲਾ ਜੇ ਉਹ ਆਦਮੀ ਇੰਨੀ ਕਪੈਸਿਟੀ ਨਹੀਂ ਰੱਖਦਾ ਤਾਂ ਪਾਉਣ ਨਹੀਂ ਦੇ ਸਕਦਾ
ਠੀਕ ਹੈ ਜੀ
ਜਣਾ ਖਣਾ ਉੱਠ ਕੇ ਥੋੜੀ ਪਾਉਣ ਦੇਣ ਲੱਗ ਜੂਗਾ ਇਹਨਾਂ ਦਾ ਮਜ਼ਾਕ ਬਣਾ ਲਿਆ ਪਾਉਣ ਦੇਣ ਨੂੰ
ਮੈਨੂੰ ਪੁਰਾਣਾ ਫੌਜ ਦਾ ਸਿੰਘ ਮਿਲਿਆ ਉਹ ਕਹਿੰਦਾ ਕਿ ਸਿਰਫ ਸਵਈਆਂ ਦਾ ਪਾਠ ਮੈਨੂੰ ਆਉਂਦਾ ਸੀ ਉਹਨੂੰ ਕੰਠ ਸੀ ਉਹ ਕਹਿੰਦਾ ਮੈਨੂੰ ਪੰਜ ਪਿਆਰਿਆਂ ਚੋਂ ਲੈ ਲੈਂਦੇ ਸੀ ਕਿਉਂਕਿ ਹੋਰ ਕਿਸੇ ਨੂੰ ਸਵਈਆਂ ਦਾ ਪਾਠ ਕੰਠ ਨਹੀਂ ਸੀ
ਇਹਨਾਂ ਨੇ ਤਾਂ ਇੱਕੋ ਰਿਵਾਜ ਬਣਾ ਲਿਆ ਉਹ ਜਰੂਰ ਪੰਜ ਜਾਂਦੇ ਤੇ ਫੌਜ ਲਈ ਜਾਂਦੇ ਨੇ
ਠੀਕ ਹੈ ਜੀ ਉਹ ਤਾਂ ਹੀ ਫਿਰ ਅੱਜ ਕੱਲ ਉਂਗਲੀ ਉੱਠਦੀ ਹੈ ਜੀ
ਉਂਗਲੀ ਤਾਂ ਉੱਠੂਗੀ ਜਦ ਹੁਣ ਦੇਖੋ ਨਾ ਅਸੀਂ ਉਹਨੂੰ ਇੱਕ ਰਿਵਾਜ ਬਣਾ ਲਿਆ ਅੱਗੇ ਬੁੱਢੇ ਨਾਲ ਦੇ ਵਿੱਚ 3-3 ਸਾਲ ਪੌੜੀ ਦੇ ਦਿੰਦੇ ਆ ਜਾਂਦੇ ਸੀ ਰਹਿੰਦੇ ਸੀ ਉਹ ਕਹਿੰਦੇ ਕੋਈ ਨਹੀਂ ਦਵਾਂਗੇ ਹਲੇ ਕੋਈ ਨਹੀਂ ਧੂਰ ਰੋਟੀ ਕਰ ਲੈ ਨਾਲ ਹੈ ਬਾਣਾ ਪਾ ਲੈ ਕਿਸ਼ਾਰਾ ਪਾ ਲੈ ਕੋਈ ਨਹੀਂ ਕਿਰਪਾਨ ਪਾ ਲੈ ਕੋਈ ਗੱਲ ਨਹੀਂ ਨਾਲ ਹੈ 3-3 ਸਾਲ ਪੌੜੀ ਦੇ ਦਿੰਦੇ ਕੱਚਾ ਪੱਕਾ ਦੇਖ ਲੈਂਦੇ ਸੀ ਫਿਰ ਤੈਨੂੰ ਉਹ ਚਲੋ ਨਾਲ ਹੈ ਪਹਿਲਾਂ 3 ਸਾਲ ਤੇ ਦੇਖਾਂਗੇ ਹੁਣ ਕਹਿੰਦੇ ਵੀ ਇਹਨੂੰ 300 ਰੁਪਇਆ ਦੇ ਦੋ ਪੌੜ ਲੈ ਲਵੇ ਕਿਹਾ ਜਾਂਦਾ ਜੀ ਰਾਜੇ ਲਾਜ ਦੇ ਸਭ ਕੁਝ ਹਾਂਜੀ
ਇਹ 13ਵੀਂ ਪੌੜੀ ਦਾ ਉਪਦੇਸ਼ ਸੀ ਆ ਜੀ ਪੱਟੀ ਮਹੱਲਾ ਤੀਸਰਾ ਤੋਂ ਹੁਣ ਛੱਜੇ ਅੱਖਰ ਤੋਂ ਆ ਜੀ 52 ਅੱਖਰੀ ਮਹੱਲਾ ਪੰਜਵਾਂ ਜੀ ਪੌੜੀ ਛੱਜਾ ਚੂਰਨ ਮਿਟੈ ਤੁਮਾਰੋ ਰਾਮ ਨਾਮ ਸਿਉ ਕਰ ਬਿਵਹਾਰੋ
ਛੱਜਾ ਚੂਰਨ ਮਿਟੋ ਤੁਮਾਰੋ ਜਿਹੜਾ ਚੂਰਦਾ ਤੂੰ ਤੇਰਾ ਮਿਟੂਗਾ ਰਾਮ ਨਾਮ ਸਿਉ ਕਰ ਬਿਵਹਾਰੋ ਰਾਮ ਨਾਮ ਦਾ ਵਪਾਰ ਕਰ ਤੂੰ ਨਾਮ ਦੇ ਔਰ ਨਾਮ ਲੈ ਬਸ ਫੇਰ ਤੂੰ ਵੀ ਝੂਰਦਾ ਮਾਇਆ ਦਾ ਵਪਾਰ ਹੀ ਛੱਡ ਦੇ ਆਪਣੇ ਅੰਦਰ ਦੇ ਰਾਮ ਨਾਲ ਨਾਮ ਦਾ ਵਿਹਾਰ ਕਰ ਹਾਂਜੀ
ਚੂਰਤ ਚੂਰਤ ਸਾਖਤ ਮੂਆ ਜਾ ਕੇ ਹਿਰਦੇ ਹੋਤ ਭਾਉ ਬੀਆ
ਸਾਖਤ ਜਿਹੜੇ ਝੂਰਦੇ ਰਹਿੰਦੇ ਨੇ ਮਰ ਜਾਂਦੇ ਨੇ ਝੂਰਦੇ ਝੂਰਦੇ ਹੀ ਮਰ ਜਾਂਦੇ ਨੇ ਉਹ ਸਾਖਤ ਕੌਣ ਹੈ ਜਾ ਕੇ ਹਿਰਦੇ ਭਾਉ ਹੈ ਬੀਆ ਦੂਜਾ ਭਾਉ ਹੈ ਉਹਦੇ ਮਾਇਆ ਦਾ ਮਾਇਆ ਦੇ ਉਹਦੇ ਅੰਦਰ ਮਾਇਆ ਦਾ ਪ੍ਰੇਮ ਹੈ ਨਾ ਸੱਚ ਵਾਸਤੇ ਕੋਈ ਜਗ੍ਹਾ ਨਹੀਂ ਅੰਦਰ ਝੂਠ ਵਾਸਤੇ ਜਗ੍ਹਾ ਹੈ ਸਾਰੀ ਉਹ ਸਾਰੇ ਝੂਠਦੇ ਇੰਨੇ ਸਾਲ ਤੌਰ ਕੀ ਕਰਦੇ ਨੇ
ਠੀਕ ਹੈ ਬੀਆ ਦਾ ਭਾਵ ਮਾਇਆ ਦਾ ਭਾਵ ਹੈ ਜੀ
ਜਿਹੜਾ ਦੂਸਰਾ ਮਾਇਆ ਹੁੰਦੀ ਹੈ ਦੂਈ ਮਾਇਆ ਹੀ ਹੈ
ਠੀਕ ਹੈ ਮਾਇਆ ਜੜ ਹੈ ਜੀ
ਮਾਇਆ ਜੜ ਹੈ
ਠੀਕ ਹੈ ਵੀ ਚੇਤਨ ਨੂੰ ਛੱਡ ਕੇ ਮਾਇਆ ਦਾ ਭਾਵ ਜਿਹੜੇ ਅੰਦਰ ਹੈਗਾ ਉਹ ਝੂਠਦਾ ਰਹੂਗਾ
ਮਾਇਆ ਦੀ ਭੁੱਖ ਵਾਲਾ ਝੂਠੂ ਹੈ ਹਾਂਜੀ
ਚਰੈ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗੀ ਸੁਨੁਆ
ਆ ਜਿਹੜੇ ਮਾਇਆ ਦਾ ਹੁੰਦਾ ਰਸਾਂ ਦੇ ਕਸ ਹੁੰਦੇ ਨੇ ਮਾਇਆ ਦੇ ਕਸ ਜਿਹੜੇ ਮਾਇਆ ਦੇ ਰਸ ਨੇ ਅਸਲ ਚੋਂ ਕਸ ਨੇ ਇਹਨਾਂ ਦੇ ਖਾਤਰ ਜਿਹੜਾ ਤੇਰੀ ਮੈਲ ਲੱਗੀ ਆ ਮਨ ਨੂੰ ਕਸਮਲ ਕਸਮੜ ਇਹ ਛੱਡ ਜਾਣਗੇ ਤੇਰੇ ਇਹ ਫਿਰ ਜੇ ਨਾਮ ਦਾ ਵਪਾਰ ਕਰੇਗਾ ਇਹ ਛੱਡ ਜਾਣਗੇ ਜੇ ਮਾਇਆ ਦੀ ਭੁੱਖ ਜਿਹੜੀ ਤੇਰੇ ਅੰਦਰ ਹੈ ਇਹ ਹਟ ਜੂਗੀ ਫਿਰ ਨਾਮ ਸੁਣਨ ਨਾਲ ਜੋ ਗੁਰਬਾਣੀ ਕੀ ਕਹਿੰਦੀ ਹੈ ਇਹਨੂੰ ਸੁਣ ਕੇ ਜਦ ਇਹਨੂੰ ਸਮਝੇਗਾ ਤਾਂ ਛੱਡ ਜਾਣਗੇ ਮਾਇਆ ਦਾ ਜਿਹੜਾ ਮੋਹ ਫੇਰਾ ਅੰਦਰੋਂ ਮਾਇਆ ਦੀ ਇੱਛਾ ਭੁੱਖ ਹੈ ਛੁੱਟ ਜੂਗੀ
ਠੀਕ ਹੈ ਜੀ ਤਰੈ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ
ਹਾਂ ਸੰਤ ਸੰਗ ਆਪਣੇ ਮੂਲ ਨਾਲ ਜੁੜ ਕੇ ਆ ਜਿਹੜੀ ਅੰਮ੍ਰਿਤ ਕਥਾ ਸੁਣਾ ਹਾ ਗੁਰਬਾਣੀ ਦੀ ਹਰ ਕੀ ਕਥਾ ਇਹਨੂੰ ਸਮਝ ਕੀ ਹੈ ਸੁਣਨਾ ਸਮਝਣਾ ਨਹੀਂ ਹੈ ਜੇ ਸਮਝ ਨਹੀਂ ਆਈ ਤਾਂ ਸੁਣਿਆ ਵੀ ਕੁਝ ਨਹੀਂ ਹੈ
ਠੀਕ ਹੈ ਜੀ
ਕੁਝ ਕਿਹਾ ਸੀ ਆ ਲੈ ਆਈ ਉਹਨੇ ਹੋਰੇ ਕੋ ਖੜਾਤਾ ਉਹ ਕਹਿੰਦਾ ਤੈਨੂੰ ਮੈਂ ਥੋੜੀ ਕਿਹਾ ਸੀ ਲੈਣ ਨੂੰ ਕਹਿੰਦਾ ਮੈਨੂੰ ਸੁਣਿਆ ਨਹੀਂ ਸੀ ਸੁਣਿਆ ਤਾਂ ਸੀ ਜੇ ਸੁਣਿਆ ਸੀ ਤਾਂ ਹੀ ਦੂਜੀ ਚੀਜ਼ ਲਾ ਕੇ ਦਿੱਤੀ ਹੈ ਸਮਝਿਆ ਨਹੀਂ ਸੀ ਇਹਦਾ ਉਹਦਾ ਸਮਝਣਾ ਹੀ ਸੁਣਨਾ ਹੁੰਦਾ
ਹਾਂਜੀ
ਹਾਂ ਜੇ ਸਮਝਿਆ ਗੱਲ ਤਾਂ ਸੁਣਿਆ ਹੀ ਨਹੀਂ ਹੈ ਹਾਂਜੀ
ਚਰੈ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ
ਜਿਹਨੂੰ ਗੁਸਾਈ ਦੀ ਕਿਰਪਾ ਹੁੰਦੀ ਹੈ ਕਾਮ ਕ੍ਰੋਧ ਉਹਦਾ ਜਿਹੜਾ ਹੈਗਾ ਬੁੱਧੀ ਦੇ ਵਿੱਚੋਂ ਛੱਡ ਜਾਂਦਾ ਕਾਮਨਾ ਇੱਛਾਵਾਂ ਔਰ ਕ੍ਰੋਧ ਨਹੀਂ ਮਿਲਦੀ ਕੋਈ ਚੀਜ਼ ਗੁੱਸਾ ਹੁੰਦਾ ਕੋਈ ਕੰਮ ਸਿਰੇ ਚੜਿਆ ਗੁੱਸਾ ਹੁੰਦਾ ਕਾਮਨਾ ਔਰ ਕ੍ਰੋਧ ਦੀ ਚੀਜ਼ਾਂ ਬੁੱਧੀ ਤੇ ਛੱਡ ਜਾਂਦੀਆਂ ਨੇ
ਠੀਕ ਹੈ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਇਹ ਦੋਨਾਂ ਨੂੰ ਦ੍ਰਿਸ਼ਟ ਕਿਹਾ ਹੋਇਆ ਜੀ ਦ੍ਰਿਸ਼ਟਾਈ ਲਿਖਿਆ
ਬੁੱਧੀ ਚੋਂ ਅਜਿਹੀ ਬੁੱਧੀ ਹੈ ਨਾ ਬੁੱਧੀ ਇਹਨਾਂ ਨੂੰ ਤਿਆਗ ਦਿੰਦੀ ਹੈ ਹਾਂਜੀ
ਨਾਨਕ ਜਾ ਕੋ ਕਿਰਪਾ ਗੁਸਾਈ
ਹਾਂ ਜਿਹਨੂੰ ਗੁਸਾਈ ਦੀ ਕਿਰਪਾ ਹੋ ਜਾ ਜਿਹਦੇ ਤੇ ਉਹਨੂੰ ਮਿਲ ਜਵੇ ਜਿਹਨੂੰ ਉਹਦੇ ਕਾਮਨਾ ਨਹੀਂ ਰਹਿੰਦੀ ਮਾਇਆ ਦੀ ਇੱਛਾ ਨਹੀਂ ਰਹਿੰਦੀ ਕ੍ਰੋਧ ਬਣੀ ਰਹਿੰਦਾ। ਹਾਂਜੀ
ਠੀਕ ਹੈ ਜੀ, ਇੱਥੇ ਪੱਛਮੀ ਪੌੜੀ ਦਾ ਉਪਦੇਸ਼ ਦੀ ਸਮਾਪਤੀ ਹੈ ਤੇ ਜੋ ਆਪਾਂ ਨੂੰ ਝੱਜੇ ਅੱਖਰ ਤੋਂ ਗਿਆਨ ਪ੍ਰਾਪਤ ਹੋ ਰਿਹਾ ਹੈ
ਹਾਂਜੀ,
ਉਹ ਹੈ ਕਿ ਝੂਰਨ ਤੋਂ ਬਚਣ ਵਾਸਤੇ ਸਤਿਗੁਰ ਦੀ ਸ਼ਰਨ ਪੈਣਾ ਪਊਗਾ, ਸਤਿਗੁਰ ਦਾ ਉਪਦੇਸ਼
ਸੁਣ ਲੂਗਾ ਝੂਰਨ ਤੋਂ ਬਚ ਜੂਗਾ।
ਠੀਕ ਹੈ, ਤੇ ਸਤਿਗੁਰ ਨੂੰ ਹੀ ਗੁਰ ਮੰਨਣਾ, ਹੋਰ ਕਿਸੇ ਤੋਂ ਗੁਰ ਨਹੀਂ ਲੈਣਾ,
ਗਿਆਨ ਨਹੀਂ ਲੈਣਾ ਹੋਰ ਕਿਸੇ ਤੋਂ, ਹੋਰ ਕਿਸੇ ਦੀ ਗੱਲ ਸੁਣਨੀ ਨਹੀਂ ਹੈ। ਗੰਗਾ ਗੁਰ ਕੇ ਬਚਨ ਪਛਾਣਨਾ, ਦੂਜੀ ਬਾਤ ਨਾਲ ਧਰ ਹੀ ਕਰਨਾ, ਇਹ ਵੀ ਕਹੀ ਸੀ ਗੱਲ, ਛੇ ਗੱਲ ਕਹੀ ਹੈ ਪੂਰੀ ਦੇ ਸ਼ੁਰੂ ਚ, ਦੂਜੀ ਬਾਤ ਨਹੀਂ ਸੁਣਨੀ ਗੁਰਬਾਣੀ ਤੋਂ ਬਿਨਾਂ। ਇਹ ਸੱਚ ਹੈ ਗੁਰਬਾਣੀ ਜੋ ਕੁਛ ਹੈ, ਇਹ ਤੇ ਉਲਟ ਗੱਲ ਨਹੀਂ ਕੋਈ ਸੁਣਨੀ, ਜੇ ਸੁਣਨੀ ਤਾਂ ਮੰਨਣੀ ਨਹੀਂ।
ਠੀਕ ਹੈ ਜੀ, ਇੱਥੇ ਝੱਜੇ ਅੱਖਰ ਤੋਂ ਉਪਦੇਸ਼ ਦੀ ਸਮਾਪਤੀ ਹੈ ਜੀ।
ਜੀ।